You're with SBS Radio.
ਜੀ ਪਿਆਰੇ ਦੋਸਤੋ, ਸਟੂਡੀਓ ਸਾਡੇ ਅੱਜ ਦੇ ਮਹਿਮਾਨ ਨੇ ਗਿੰਨੀ ਸਾਗੂ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਕਿਤਾਬ ਪ੍ਰਕਾਸ਼ਿਤ ਕੀਤੀ ਆ, ਲੋਕ ਅਰਪਣ ਕੀਤੀ ਆ, ਅਣਡਿੱਠੀ ਦੁਨੀਆ। ਜੀ ਗਿੰਨੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਅਤੇ SBS ਦੀ ਪੂਰੀ ਟੀਮ ਦਾ ਜੀ, ਬਹੁਤ ਧੰਨਵਾਦ
ਜੀ। ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਲਈ ਸਮਾਂ ਕੱਢਿਆ ਅਤੇ ਅੱਜ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਕਿਤਾਬ ਬਾਰੇ, ਅਣਡਿੱਠੀ ਦੁਨੀਆ, ਇੱਕ ਸਫ਼ਰਨਾਮਾ। ਸੋ ਇਸ ਸਫ਼ਰਨਾਮੇ 'ਚ ਕਿਹੜੇ ਕਿਹੜੇ ਮੁਲਕਾਂ ਦਾ ਜ਼ਿਕਰ ਹੋਇਆ?
ਹਾਂਜੀ, ਇਹ ਸਫ਼ਰਨਾਮਾ ਜੀ ਅਮੈਰੀਕਾ ਤੋਂ ਸਟਾਰਟ ਹੁੰਦਾ 2012 ਤੋਂ, ਅਤੇ ਉਸ ਤੋਂ ਬਾਅਦ ਜਿਵੇਂ ਇੱਕ ਚਿਣਗ ਜੀ ਲੱਗ ਗਈ ਸੀਗੀ ਅਤੇ ਫਿਰ 17 ਦੇ ਵਿੱਚ ਮੌਕਾ ਮਿਲਿਆ ਭਾਰਤ ਦੇ ਵਿੱਚ ਜਾਣ ਦਾ। ਉਹਨਾਂ ਦੇ ਵੱਖ ਵੱਖ ਰਾਜਾਂ ਭਾਰਤ ਦੇ ਤਕਰੀਬਨ ਕਾਫੀ ਰਾਜ ਕਵਰ ਕੀਤੇ ਇਹਦੇ ਵਿੱਚ ਜੀ,
ਅਤੇ ਕਾਫੀ ਘੁਮਾਕੜ ਤਬੀਅਤ ਦੇ ਮਾਲਕ ਹੋ ਫਿਰ ਤੁਸੀਂ।
ਹਾਂਜੀ, ਪਹਿਲਾਂ ਨਹੀਂ ਸੀ ਅਤੇ ਬਟ ਇੱਕਦਮ ਜੀ ਗੱਲ ਜੀ ਆ ਗਈ ਦਿਮਾਗ ਵਿੱਚ, ਮੈਂ ਕਿਹਾ ਚਲੋ ਹੁਣ ਵੀ ਇੱਥੇ ਵਿਕਟੋਰੀਆ ਤਾਂ ਦੇਖੀ ਨੇ, ਨਾਲ ਚੱਲ ਥੋੜ੍ਹਾ ਬਹੁਤ ਬਾਹਰਲੇ ਵੀ ਦੇਖ ਲਈਏ, ਕਿ ਅਗਲੇ ਕਹਿੰਦੇ ਯਾਰ ਮਰਨ ਤੋਂ ਪਹਿਲਾਂ ਅਮਰੀਕਾ ਨਹੀਂ ਦੇਖਿਆ ਜਿਵੇਂ ਅਗਲੇ ਕਹਿੰਦੇ ਸੀਗੇ, ਅਤੇ ਚਲੋ ਆਪਾਂ ਦੇਖ ਹੀ ਆਏ ਜਾ ਕੇ ਇੱਕ ਵਾਰੀ ਵੀ ਕੀ ਹੈਗਾ ਉੱਥੇ।
ਅਤੇ ਅਮਰੀਕਾ 'ਚ ਫਿਰ ਇਹੋ ਜਿਹਾ ਕੀ ਖਾਸ ਆ ਜਿਹਨੂੰ ਦੇਖਦੇ ਹਾਂ, ਸੁਣਦੇ ਹਾਂ, ਤੁਸੀਂ ਸੋਚਿਆ ਵੀ ਕਿਉਂ ਨਾ ਇਹਨੂੰ ਇੱਕ ਕਿਤਾਬੀ ਰੂਪਾਂਤਰ, ਇੱਕ ਕਿਤਾਬੀ ਨਕਸ਼ਾ ਖਿੱਚਿਆ ਜਾਵੇ ਤਾਂ ਕਿ ਦੱਸਿਆ ਜਾਵੇ ਲੋਕਾਂ ਨੂੰ ਵੀ ਕਿ ਉੱਥੇ ਆਹ ਚੀਜ਼ਾਂ, ਆਹ ਗੱਲਾਂ ਬਾਤਾਂ।
ਇਹਦੇ ਬਾਰੇ ਕੋਈ ਵੀ ਖਿਆਲ ਨਹੀਂ ਸੀ, ਟਿਕਟ ਬੁੱਕ ਕਰਾਉਣ ਤੱਕ, ਉੱਥੇ ਜਾਣ ਤੱਕ ਵੀ ਕੋਈ ਖਿਆਲ ਨਹੀਂ ਸੀ। ਬਟ ਉਸ ਟਾਈਮ ਜਿਵੇਂ ਮੈਂ ਫੇਸਬੁੱਕ ਦੇ ਲਈ ਬਹੁਤ ਕਰੇਜ਼ੀ ਹੁੰਦਾ ਸੀ ਵੀ ਜਿੱਥੇ ਜਾਣਾ ਚੈੱਕਇਨ ਠਾ ਠਾ ਚੈੱਕਇਨ ਵੱਜਦੇ ਰਹਿੰਦੇ, ਉਸ ਸਟਾਰਟ ਕਰਨ ਲੱਗਿਆ ਅਤੇ ਉਦੋਂ ਪਹਿਲਾਂ ਮੈਂ ਜਿਵੇਂ ਲਿਖਦਾ ਸੀ ਥੋੜ੍ਹਾ ਬਹੁਤ, ਅਤੇ ਲੋਕਾਂ ਨੇ ਕਿਹਾ ਯਾਰ ਗਿੰਨੀ ਦੀ ਕੋਈ ਨਾ ਚੀਜ਼ ਬਣਾ ਕੇ ਦੱਸੀ ਵੀ ਅਮਰੀਕਾ ਵਿੱਚ ਤੈਨੂੰ ਕੀ ਚੀਜ਼ ਵਧੀਆ ਲੱਗੀ, ਮਤਲਬ ਜਿਵੇਂ ਕਮੈਂਟ ਮੈਂ ਪੜ੍ਹੇ ਲੋਕਾਂ ਦੇ। ਮੈਂ ਕਿਹਾ ਅੱਛਾ, ਮੈਂ ਕਿਹਾ ਯਾਰ ਕੁਛ ਲਿਆ ਤਾਂ ਹੈ ਨਹੀਂ ਬਟ ਚਲੋ ਦੇਖੀ ਹੋਊਗੀ। ਸੋ ਹੌਲੀ ਨੋਟਸ ਵੀ ਨਹੀਂ ਕੋਈ ਬਣਾਏ, ਉਹ ਸਿਰਫ ਚੈੱਕਇਨ ਵੱਜੇ ਸੀ ਫੇਸਬੁੱਕ 'ਤੇ ਮੇਰੇ, ਜਿੱਥੇ ਵੀ ਮੈਂ ਘੁੰਮਿਆ ਅਮਰੀਕਾ ਦੇ ਵਿੱਚ ਉਹਨਾਂ ਚੈੱਕਇਨਾਂ ਦੇ 'ਤੇ ਜਿਹੜੀ ਮੈਂ ਇਨਫੋਰਮੇਸ਼ਨ, ਜਿਵੇਂ ਪੱਤਰਕਾਰੀ ਵਿੱਚ ਵੀ ਮੈਂ ਕੰਮ ਕਰਦਾ ਸੀ ਤਾਂ ਥੋੜ੍ਹੀ ਮੈਨੂੰ ਆਦਤ ਹੁੰਦੀ ਸੀ ਕਿ ਗੱਲ 'ਚ ਡੂੰਘੀ ਪੜਤਾਲ ਕਰ ਲੈਂਦੀ ਸੀ ਵੀ ਇਹ ਚੀਜ਼ ਬਣੀ ਕਿਉਂ ਆ ਜਾਂ ਕਿਹਨੇ ਬਣਾਈ ਆ। ਉਹ ਚੀਜ਼ਾਂ ਤਕਰੀਬਨ ਯਾਦ ਰਹੀਆਂ ਮੈਨੂੰ ਵਾਪਸ ਆ ਕੇ, ਫਿਰ ਉਹ ਚੀਜ਼ਾਂ ਦਾ ਸਫ਼ਰ ਚੱਲਿਆ ਜੀ ਵਿੱਚ ਦੇ।
ਸਿਆਣੇ ਕਹਿੰਦੇ ਆ ਵੀ ਜੇ ਘੁੰਮਣ ਜਾਈਏ ਤਾਂ ਘੜੀ ਅਤੇ ਅਖਬਾਰ ਘਰੇ ਰੱਖ ਜਾਓ, ਪਰ ਤੁਹਾਡਾ ਘੜੀ, ਅਖਬਾਰ ਅਤੇ ਮੋਬਾਈਲ ਫੋਨ ਬਿਨਾਂ ਸਰਦਾ ਕੋਈ ਨਹੀਂ।
ਨਹੀਂ, ਆਹ ਇਕੱਲਾ ਮੋਬਾਈਲ ਬਣਾ ਨਹੀਂ ਸਰਦਾ ਸੀ, ਬਾਕੀ ਘੜੀ ਤਾਂ ਮੈਂ ਅੱਜ ਤੱਕ ਨਹੀਂ ਬੰਨੀ, ਅਤੇ ਅਖਬਾਰ ਪੜ੍ਹਨ ਦੇ ਵਿੱਚ ਅਤੇ ਪੜ੍ਹਾਉਣ ਦੇ ਵਿੱਚ ਹੀ ਥੋੜ੍ਹਾ ਜਿਹਾ ਆਪਣੇ ਰਿਹਾ ਟਰੱਸਟ ਲੋਕਾਂ ਨਾਲ। ਸੋ ਬਟ ਇਹ ਚੰਗਾ ਤਜਰਬਾ ਰਿਹਾ ਕਿ ਮੇਰੇ ਹਿਸਾਬ ਨਾਲ ਤਾਂ ਜੀ, ਮੈਨੂੰ ਬਹੁਤ ਅੱਛਾ ਲੱਗਿਆ ਦੇਖ ਕੇ।
ਅਤੇ ਅਮਰੀਕਾ ਦੇ ਕਿਹੜੇ ਸ਼ਹਿਰ ਨੇ ਅਤੇ ਉੱਥੇ ਸੈਲਾਨੀਆਂ ਲਈ ਕੀ ਖਾਸ ਆ ਜਿਹੜਾ ਤੁਸੀਂ ਆਪਣੀ ਕਿਤਾਬ 'ਚ ਵੀ ਇਹਨਾਂ ਦਾ ਜ਼ਿਕਰ ਕੀਤਾ?
ਜਾਣ ਤੋਂ ਪਹਿਲਾਂ ਮੈਂ ਜ਼ਿੰਦਗੀ 'ਚ ਕਦੇ ਓਰਲੈਂਡੋ ਦਾ ਨਾਮ ਨਹੀਂ ਸੁਣਿਆ ਸੀ ਕਿ ਓਰਲੈਂਡੋ ਕੋਈ ਸ਼ਹਿਰ ਹੈਗਾ ਵੀ ਆ। ਸੋ ਮੇਰਾ ਦੋਸਤ ਪ੍ਰਾਂਜਲ ਉੱਥੇ ਕਾਫੀ ਦੇਰ ਤੋਂ ਰਹਿ ਰਿਹਾ ਸੀ ਅਤੇ ਮੇਰੀ ਗੱਲ ਹੋਈ ਕਿ ਮੈਂ ਅਮਰੀਕਾ ਜਾਣਾ ਹੈਗਾ, ਅਤੇ ਉਹ ਕਹਿੰਦਾ ਕਿ ਇੱਥੇ ਆ ਜਾਓ ਓਰਲੈਂਡੋ। ਮੈਂ ਕਿਹਾ ਯਾਰ ਇਹਦਾ ਤਾਂ ਨਾਮ ਹੀ ਸੁਣਿਆ, ਨਾਮ ਹੀ ਸੁਣਿਆ, ਮੈਂ ਨਿਊਯਾਰਕ ਦਾ ਸੁਣਿਆ ਜਾਂ LA ਦਾ ਸੁਣਿਆ ਜਾਂ ਕੋਈ ਹੋਰ ਕੋਈ ਟੈਕਸਸ ਹੈਗਾ, ਕੋਈ ਇੱਧਰ ਪਾਸੇ ਚਲੇ ਜਾਈਏ। ਕਹਿੰਦਾ ਯਾਰ, ਕਹਿੰਦਾ ਮਤਲਬ ਡਿਜ਼ਨੀ ਵਰਲਡ ਇੱਥੇ ਬਣਿਆ, ਯੂਨੀਵਰਸਲ ਸਟੂਡੀਓ ਬਣਿਆ, ਕੈਨੇਡੀ ਸਪੇਸ ਸੈਂਟਰ ਬਣਿਆ। ਫਿਰ ਮੈਨੂੰ, ਮੈਂ ਕਿਹਾ ਅੱਛਾ, ਫਿਰ ਮੈਂ ਗੂਗਲ ਮੈਪ ਦੇ ਵਿੱਚ ਦੇਖਿਆ ਕਿ ਯਾਰ ਕੀ ਹੋਰ ਬਣਿਆ ਇਹਦੇ ਵਿੱਚ, ਵੀ ਜਿਹੜਾ ਸ਼ਹਿਰ ਦੇ ਨਾਮ ਦੱਸ ਰਿਹਾ ਬੰਦਾ। ਸੋ ਲੇਕਿਨ ਉਹ ਓਰਲੈਂਡੋ ਸ਼ਹਿਰ ਬਹੁਤ ਹੀ ਖੂਬਸੂਰਤ ਸ਼ਹਿਰ ਆ, ਉਹਦੇ 'ਚ ਇੰਨਾ ਕੁਛ ਬਣਿਆ ਯਾਤਰੀਆਂ ਲਈ। ਤੁਸੀਂ ਜਾਓਗੇ ਤਾਂ ਤੁਹਾਨੂੰ ਪਤਾ ਲੱਗੂ ਡਿਜ਼ਨੀ ਵਰਲਡ ਸਭ ਤੋਂ ਵੱਡਾ ਉੱਥੇ ਬਣਿਆ ਦੁਨੀਆ ਦਾ, ਜਿਹਦੇ 'ਚ ਤੁਸੀਂ ਭੁੱਲ ਜਾਂਦੇ ਹੋ ਕਿ ਦੁਨੀਆ ਕੀ, ਦੁਨੀਆ ਕਿੱਥੇ ਵਸਦੀ ਹੈ ਜਾ ਕੇ।
ਉਹਦੇ 'ਚ ਇਹੋ ਜਿਹਾ ਕੀ ਖਾਸ ਆ?
ਉਹਦੇ ਵਿੱਚ ਜੀ, ਮਤਲਬ ਮੈਂ ਕਹਾਂਗਾ 2 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਬੰਦੇ ਜਿਹੜੇ ਹੈਗੇ ਆ ਇੰਜੋਏ ਕਰ ਸਕਦੇ ਜ਼ਿੰਦਗੀ ਦਾ ਹਰ ਇੱਕ ਮੂਮੈਂਟਸ ਇੰਜੋਏ ਕਰਨ ਦੇ ਲਈ। ਉਹ ਪਾਰਕ ਬਣਿਆ, ਥੀਮ ਪਾਰਕਸ ਹੈਗੇ ਆ ਜੀ। ਸੋ ਤੁਸੀਂ ਵਿੱਚ ਉਹਦੇ ਐਂਟਰ ਕਰ ਜਾਓਗੇ, ਤੁਹਾਨੂੰ ਲੱਗੂ ਕਿ ਤੁਸੀਂ ਕਿਤੇ ਮਤਲਬ ਇਹੋ ਜਿਹੀ ਦੁਨੀਆ ਵਿੱਚ ਆ ਬੈਠੇ ਜਿਹੜੀ ਤੁਸੀਂ ਦੁਨੀਆ ਨਹੀਂ ਦੇਖੀ, ਅਤੇ ਤੁਹਾਨੂੰ ਹਰ ਇੱਕ ਪਲ ਇੱਦਾਂ ਮਹਿਸੂਸ ਹੋ ਕਿ ਤੁਸੀਂ ਆਪਣੇ ਪਲ ਨੂੰ ਇੰਜੋਏ ਕਰ ਰਹੇ ਹੋ ਉੱਥੇ।
ਅੱਖੀਆਂ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਨਾਲ ਵੇਖਣਾ ਇੱਕ ਹੋਰ ਚੀਜ਼ ਆ, ਅਤੇ ਉਹਨੂੰ ਲਿਖਣਾ ਅਤੇ ਲੋਕਾਂ ਤੱਕ ਉਹ ਗੱਲ ਨੂੰ ਪਹੁੰਚਦੇ ਕਰਨਾ, ਉਹਦੇ ਲਈ ਵੀ ਕਲਾ ਚਾਹੀਦੀ ਹੈ
ਜੀ।
ਸੋ ਜਿਹੜੀ ਤੁਸੀਂ ਫਿਰ ਇਹ ਲਿਖਤ ਲਿਖੀ ਆ, ਉਹਦੇ 'ਚ ਆਪਣੇ ਮਨ ਨੂੰ ਤਸੱਲੀ ਆ ਕਿ ਮੈਂ ਜਸਟਿਸ ਕਰ ਰਿਹਾ ਆਪਣੀ ਨਿਗਾਹ ਨਾਲ, ਜੋ ਮੈਂ ਦੇਖਿਆ ਉਹਦਾ ਮੈਂ ਕੁਛ ਹਿੱਸਾ ਤਾਂ ਬਿਆਨ ਕਰ ਹੀ ਦਿੱਤਾ ਤਾਂ ਕਿ ਲੋਕਾਂ ਮੂਹਰੇ ਪਰਦਾ ਬਣ ਜੇ।
99% ਬਿਆਨ ਕੀਤਾ ਜੀ ਇਸ ਦੇ ਲਈ। ਮੈਂ ਮਤਲਬ ਕੋਸ਼ਿਸ਼ ਮੇਰੀ ਇਹੀ ਰਹੀ ਕਿ ਜੋ ਚੀਜ਼ ਮੈਨੂੰ ਜਿਵੇਂ ਐਕਸਾਈਟਮੈਂਟ ਰਹੀ ਕਿ ਮੈਂ ਦੇਖ ਰਿਹਾ ਯਾਰ ਐਡੀ ਕੋਈ ਚੀਜ਼ ਆ ਰਹੀ ਹੈ, ਕੋਈ ਰਾਈਡ ਆ ਰਹੀ ਆ, ਕੋਈ ਐਡੀ ਵਧੀਆ ਰਾਈਡ ਆ ਜਾਂ ਕੁਛ ਚੀਜ਼ ਹੋ ਰਹੀ ਆ। ਸੋ ਮੈਂ ਮਤਲਬ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹੀ ਚੀਜ਼ ਨੂੰ ਮੈਂ ਇੰਨ ਬਿੰਨ ਲਿਖਾਂ ਕਿ ਉਹਨੂੰ ਵੇਖ ਕੇ ਮੈਨੂੰ ਕੀ ਲੱਗਿਆ। ਜਿਵੇਂ ਮੈਂ ਉਹਦੇ ਵਿੱਚ ਵੀ ਲਿਖਿਆ ਕਿ ਮੈਨੂੰ ਮੁੰਡਾ ਫਸਾ ਕੇ ਤੁਰ ਗਿਆ, ਉਹਨੇ ਆਪਦੀ ਘਰਵਾਲੀ ਨੂੰ ਖੜਾਤਾ ਨਾਲ, ਅਤੇ ਇੱਕ ਰਾਈਡ ਸੀਗੀ ਐਵਰੈਸਟ ਰਾਈਡ, ਅਤੇ ਮੈਨੂੰ ਕਹਿੰਦਾ 1 ਮਿੰਟ ਖੜੀ ਯਾਰ ਮੈਂ ਆਇਆ, ਅਤੇ ਉਹਨੇ ਜਾ ਕੇ ਬਾਹਰੋਂ ਆਪਦੀ ਵਾਈਫ ਨੂੰ ਅੰਦਰ ਭੇਜਤਾ, ਅਤੇ ਮੈਂ ਕਿਹਾ ਵੀ ਭਾਬੀ ਤੁਸੀਂ ਕਿਵੇਂ ਇੱਥੇ? ਕਹਿੰਦੀ ਉਹ ਕਹਿੰਦੀ ਵੀ ਤੈਨੂੰ ਵੀ ਤੁਸੀਂ ਬੁਲਾ ਰਹੇ? ਮੈਂ ਕਿਹਾ ਨਹੀਂ, ਮੈਂ ਨਹੀਂ ਬੁਲਾਇਆ। ਉਹਨਾਂ ਨੂੰ ਸਾਡੀ ਵਾਰੀ ਆ ਕੇ ਅਤੇ ਸਾਨੂੰ ਰੋਲਰ ਕੋਸਟਰ 'ਚ ਬਿਠਾਤਾ, ਮਤਲਬ ਮੇਰਾ ਪਹਿਲਾ ਚਾਂਸ ਸੀ, ਅਤੇ ਉਹ ਐਡੀ ਖਤਰਨਾਕ ਰਾਈਡ ਸੀ, ਅਤੇ ਮਤਲਬ ਜਦੋਂ ਮੈਂ ਉਤਰਿਆ ਬਟ ਮੈਂ ਰੋਇਆ ਨਹੀਂ ਸੀ, ਲੇਕਿਨ ਰਾਈਡਰ ਨੇ ਬਹੁਤ ਇੰਜੋਇਮੈਂਟ ਤੇ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਇਹਨੇ, ਕਿਉਂਕਿ ਉਹਦੀ ਵਾਈਫ ਵੀ ਨਹੀਂ ਪਹਿਲਾਂ ਬੈਠੀ ਸੀ, ਤਜਰਬਾ ਕਰਾਤਾ ਉਹਨੇ ਜੀ।
ਅਤੇ ਇਹ ਫਿਰ ਆਮ ਬੋਲਚਾਲ ਦੀ ਬੋਲੀ 'ਚ ਲਿਖੀ ਗਈ ਹੈ ਕਿਤਾਬ ਜਾਂ ਇਹਦੇ 'ਚ ਕੋਈ ਸਾਹਿਤਕ ਭਾਸ਼ਾ ਵਰਤੀ ਗਈ?
ਬਿਲਕੁਲ ਨਹੀਂ ਜੀ, ਸਾਹਿਤਕ ਦਾ ਮੈਨੂੰ ਅੱਜ ਤੱਕ ਵੀ ਕੁਝ ਨਹੀਂ ਪਤਾ। ਇਹ ਇੱਕ ਜਿਵੇਂ ਮੈਂ ਮੁਕਤਸਰ ਤੋਂ ਬਿਲੋਂਗ ਕਰਦਾ, ਮਾਲਵੇ 'ਚ ਇੱਕ ਖੂਬਸੂਰਤ ਸ਼ਹਿਰ ਆ, ਸੋ ਉਹੀ ਜੀ ਚੀਜ਼ ਜਿਹੜੀਆਂ ਮੈਨੂੰ ਚੰਗੀਆਂ ਲੱਗੀਆਂ ਉਹੀ ਚੀਜ਼ਾਂ ਨੂੰ ਮੈਂ ਵਿੱਚ ਇਹਦੇ ਲਿਖਿਆ ਕਿ ਲੋਕਾਂ ਨੂੰ ਐਂ ਲੱਗੇ ਕਿ ਉਹ ਮੇਰੇ ਨਾਲ ਹੀ ਤੁਰੇ ਫਿਰਦੇ ਆ, ਸਫ਼ਰਨਾਮਾ ਦੇਖ ਰਹੇ ਆ।
ਇਹ ਗੱਲ ਵੈਸੇ ਮੈਂ ਵੀ ਮਹਿਸੂਸ ਕਰ ਸਕਦਾ ਕਿਉਂਕਿ ਕਿਤਾਬ ਦੇ 20 ਪੰਨੇ 20 ਸਫ਼ੇ ਮੈਂ ਵੀ ਪੜ੍ਹੇ ਆ, ਉਹਦੇ 'ਚ ਆਮ ਬੋਲਚਾਲ ਦੀ ਬੋਲੀ ਦਾ ਜ਼ਿਕਰ ਹੈ। ਜਿਵੇਂ ਤੁਸੀਂ ਓਰਲੈਂਡੋ 'ਚ ਕਹਿੰਦੇ ਹੋ ਵੀ ਟ੍ਰੈਫਿਕ ਲਾਈਟਾਂ ਇਉਂ ਲਮਕਦੀਆਂ ਸੀ ਜਿਵੇਂ ਬੇਲ ਨਾਲ ਤੋਰੀਆਂ,
ਬਿਲਕੁਲ,
ਅਤੇ ਉਹਦਾ ਫਿਰ ਤੁਸੀਂ ਉਹ ਦੱਸਿਆ ਵੀ ਕਿ ਕਿਉਂ ਇੱਦਾਂ, ਕਿਉਂਕਿ ਉੱਥੇ ਭੁਚਾਲ ਬਹੁਤ ਆਉਂਦੇ ਆ
ਜੀ ਜੀ,
ਤਾਂ ਕਰਕੇ ਵੀ ਉਹ ਨੁਕਸਾਨ ਨਾ ਹੋਵੇ,
ਖੰਭੇ ਨਾ ਡਿੱਗਣ ਜ਼ਿਆਦਾਤਰ ਜਾਂ ਜਿਵੇਂ ਹੁੰਦਾ ਜੀ।
ਅਤੇ ਇੱਕ ਜਗ੍ਹਾ ਤੁਸੀਂ ਲਿਖਦੇ ਹੋ ਕਿਤੇ ਫੁੱਟਬਾਲਰ ਨੂੰ ਮਿਲਣ ਵਾਲਿਆਂ ਦੀ ਲਾਈਨ ਜਲੇਬੀ ਵਾਂਗੂ ਘੁੰਮੀ ਹੋਈ ਸੀ,
ਹਾਂ,
ਸੋ ਸਹਿਜੇ ਹੀ 2 ਘੰਟੇ ਲੱਗ ਜਾਣੇ ਸੀ, ਇਸ ਲਈ ਦਿਲੋਂ ਗੁਬਾਰ ਕੱਢ ਹੀ ਛੱਡਿਆ ਵੀ ਚੱਲ ਕੋਈ ਨਹੀਂ ਫੇਰ ਸਹੀ ਕਦੇ। ਜਾਂ ਨਾਸਾ ਦੀ ਉਡਾਣ ਦੇਖਣ ਲਈ ਕੈਮਰੇ ਲੋਕਾਂ ਨੇ ਤੋਪਾਂ ਵਾਂਗੂ ਬੀੜੇ ਹੋਏ ਸੀ
ਜੀ ਜੀ, ਉਹ ਮਤਲਬ ਥੋੜ੍ਹੀ ਜਿਹੀ ਤੁਹਾਨੂੰ ਨਾ ਕਿਉਰਿਓਸਿਟੀ ਪੈਦਾ ਵੀ ਕਰਨੀ ਪੈਂਦੀ ਹੈ, ਕਿਉਂਕਿ ਇੱਕ ਵਾਰਡ ਨੂੰ ਆਪਾਂ ਵਾਰ ਵਾਰ ਯੂਜ਼ ਨਹੀਂ ਕਰ ਸਕਦੇ ਹੁੰਦੇ, ਸੋ ਇਸ ਲਈ ਕਿਤੇ ਨਾ ਕਿਤੇ ਮੈਂ ਸ਼ਬਦਾਂ ਨੂੰ ਮੋੜ ਹੀ ਗਿਆ ਕਿ ਕਿਉਂਕਿ ਤਕਰੀਬਨ ਉਹੀ ਚੀਜ਼ਾਂ ਜ਼ਿੰਦਗੀ 'ਚ ਹੁੰਦੀਆਂ ਆਪਣੀ, ਸੋ ਬਟ ਹੁਣ ਮੈਨੂੰ ਇੰਨਾ ਕੁ ਚੀਜ਼ ਚੰਗੀ ਲੱਗਣ ਲੱਗ ਗਈ ਕਿ ਮੈਂ ਹੁਣ ਜੇ ਚਾਹਵਾਂ ਅਤੇ 24 ਘੰਟੇ 'ਚ ਮੈਂ ਕੀ ਕੀਤਾ ਮੈਂ ਇਹ ਵੀ ਲਿਖ ਸਕਦਾ ਹੈਗਾ ਕਿ ਮੈਂ ਆਪਣੇ ਪਿਛਲੇ 24 ਘੰਟਿਆਂ 'ਚ ਕੀ ਕੀਤਾ, ਕਿਉਂਕਿ ਇਹ ਹੁਣ ਤੁਹਾਡਾ ਇੱਕ ਦਿਮਾਗ ਸੈੱਟ ਹੋ ਜਾਂਦਾ ਉਸ ਥਾਂ ਦੇ ਉੱਤੇ।
ਇਕੱਲਾ ਲਿਖ ਦੇਣਾ ਅਤੇ ਉਹਦੇ 'ਚ ਰੌਚਕਤਾ ਪੈਦਾ ਕਰਨੀ, ਇਹ 2 ਅਲੱਗ ਚੀਜ਼ਾਂ ਨੇ, ਅਤੇ ਮੇਰਾ ਖਿਆਲ ਆ ਤੁਸੀਂ ਕਿਤਾਬ 'ਚ ਰੌਚਕਤਾ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਸੋ ਜੇ ਆਪਾਂ ਇੱਕ ਸੈਲਾਨੀ ਵਜੋਂ, ਇੱਕ ਘੁੰਮੱਕੜ ਤਬੀਅਤ ਵਾਲੇ ਬੰਦੇ ਵਜੋਂ, ਕਿਉਂਕਿ ਤੁਸੀਂ ਹੋਰ ਮੁਲਕ ਵੀ ਘੁੰਮੇ ਹੋ
ਜੀ,
ਤਾਂ ਇਸ ਤਜ਼ਰਬੇ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਆਸਟ੍ਰੇਲੀਆ ਨਾਲੋਂ ਅਮਰੀਕਾ 'ਚ ਕੀ ਭਿੰਨਤਾ ਨਜ਼ਰ ਆਈ?
ਦੇਖੋ, ਇਹ ਹੁਣ ਮੇਰੀ ਕਰਮ ਭੂਮੀ ਵੀ ਹੈ ਅਤੇ ਹੁਣ ਮੇਰੇ ਬੱਚਿਆਂ ਦੀ ਵੀ ਇਹ ਜਨਮ ਭੂਮੀ ਹੈ, ਸੋ ਬਟ ਜਿਸ ਸਮੇਂ ਮੈਂ ਇੱਥੋਂ ਗਿਆ ਉਸ ਟਾਈਮ ਸਾਡੇ ਪੇ ਰੇਟ ਬਹੁਤ ਵਧੀਆ ਸੀ, ਅਮਰੀਕਾ ਦੇ ਵਿੱਚ ਇੰਨਾ ਪੇ ਰੇਟ ਨਹੀਂ ਸੀ। ਐਕਚੁਲੀ ਮੈਂ ਜ਼ਿਆਦਾਤਰ, ਮੈਨੂੰ ਇਹ ਸੀ ਕਿ ਮੈਂ ਸੈਟਅਪ ਹੋਣਾ ਉੱਥੇ ਜਾਂ ਅਮਰੀਕਾ ਦੇਖ ਲਈਏ, ਚਲੋ ਉੱਥੇ ਵੀ ਕਾਫੀ ਪੁਰਾਣਾ ਮੁਲਕ ਹੈ, ਉੱਥੇ ਵਧੀਆ ਚਾਂਸ ਆ, ਬਟ ਮੈਨੂੰ ਉੱਥੇ ਕੋਈ ਜ਼ਿਆਦਾ ਗੱਲ ਲੱਗੀ ਨਹੀਂ, ਕਿਉਂਕਿ ਉੱਥੇ ਜਿਵੇਂ ਕਹਿ ਦਿੰਦੇ ਹਾਂ ਬਾਹਰਲੇ ਵੱਡੇ ਸ਼ਹਿਰ ਆ, ਨਿਊਯਾਰਕ ਹੈ, ਦੂਜੇ ਓਵਰ ਕ੍ਰਾਊਡਡ ਹੋ ਚੁੱਕੇ ਆ, ਅਤੇ ਉੱਥੇ ਤੁਹਾਨੂੰ ਸਥਾਪਿਤ ਹੋਣ ਦੇ ਲਈ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਪੈਣੀ ਆ, ਅਤੇ ਇਹ ਦੇਸ਼ ਬਿਲਕੁਲ ਨਵਾਂ ਅਤੇ ਇਹ ਆਪਾਂ ਨੂੰ ਇਹਦੇ ਵਿੱਚ ਵਧੀਆ ਪੇ ਰੇਟ ਆ, ਸਭ ਕੁਝ ਤੁਹਾਨੂੰ ਇਹਦੇ 'ਚ ਵਧੀਆ ਮਿਲਦਾ। ਮੈਂ ਐਟ ਦ ਐਂਡ ਇਹ ਨਹੀਂ ਕਹਿੰਦਾ ਕਿ ਦੇਸ਼ ਉਹ ਮਾੜਾ ਜਾਂ ਕੁਛ ਵੀ ਆ, ਹਰ ਇੱਕ ਦੇਸ਼ ਦੇ ਵਿੱਚ ਜਿਹੜਾ ਬੰਦਾ ਸੈੱਟ ਹੋ ਗਿਆ ਉਸ ਲਈ ਉਹ ਦੇਸ਼ ਹੀ ਵਧੀਆ, ਬਟ ਐਜ਼ ਏ ਘੁੰਮਣ ਫਿਰਨ ਲਈ ਲੋਕ ਇੱਥੇ ਵੀ ਆਉਂਦੇ ਆ, ਮੈਲਬੋਰਨ ਆਉਂਦੇ ਆ, ਕੋਈ ਬੰਦਾ ਐਲਏ ਜਾ ਰਿਹਾ, ਓਰਲੈਂਡੋ ਜਾ ਰਿਹਾ, ਸੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਉਸ ਦੇਸ਼ ਨੂੰ ਜਾ ਕੇ ਉੱਥੋਂ।
ਅਤੇ ਕਿਤਾਬ 'ਚ ਫਿਰ ਭਾਰਤ ਦਾ ਵੀ ਜ਼ਿਕਰ ਹੋਇਆ, ਭਾਰਤ 'ਚ ਵੀ ਕਈ ਰਾਜ ਕਈ ਥਾਵਾਂ ਤੁਸੀਂ ਘੁੰਮੀਆਂ ਨੇ
ਜੀ,
ਉਹਨਾਂ 'ਚ ਕਿਹੜੀਆਂ ਖਾਸ ਥਾਵਾਂ ਦਾ ਜ਼ਿਕਰ ਹੋਇਆ?
ਇਹਦੇ ਵਿੱਚ ਜੀ ਇਹ ਸੀਗਾ ਕਿ ਅਮਰੀਕਾ ਤੋਂ ਬਾਅਦ ਮੈਨੂੰ ਵੀ ਜਿਵੇਂ ਸਰਕਲ ਜ਼ਿਆਦਾ ਬਣ ਗਿਆ, ਦੋਸਤ ਕਹਿੰਦੇ ਯਾਰ ਹੁਣ ਯੂਰਪ ਰਹਿ ਗਿਆ, ਯੂਰਪ ਵੀ ਆਪਾਂ ਕਰੋ, ਮੈਂ ਕਿਹਾ ਚਲੋ ਠੀਕ ਹੈ, ਯੂਰਪ ਦਾ ਵੀ ਆਪਾਂ ਚਲੋ। ਯੂਰਪ ਦੇ ਵਿੱਚ ਆਪਾਂ ਮੈਂ ਤਕਰੀਬਨ ਬਣਾਉਣ ਲੱਗ ਗਿਆ ਪ੍ਰੋਗਰਾਮ, ਅਤੇ ਅਚਾਨਕ ਹੀ ਮੈਂ ਇੱਕ ਦਿਨ ਬੈਠਾ ਗੂਗਲ 'ਤੇ ਦੇਖ ਰਿਹਾ ਸੀ ਅਤੇ ਮਤਲਬ ਇੰਡੀਆ ਦਿਖਿਆ ਮੈਨੂੰ, ਮੈਂ ਕਿਹਾ ਯਾਰ ਵੀ ਹਜੇ ਤੱਕ ਤਾਂ ਮੈਂ ਪੰਜਾਬ ਤੋਂ ਨਹੀਂ ਬਾਹਰ ਨਿਕਲੇ ਆਪਾਂ, ਅਤੇ ਯਾਰ ਯੂਰਪ ਨੂੰ ਪੈਣ ਨਾਲੋਂ ਪਹਿਲਾਂ ਵੀ ਥੋੜ੍ਹਾ ਜਿਹਾ ਭਾਰਤ ਨੂੰ ਵੀ ਇੱਕ ਗੇੜਾ ਦੇਖ ਲਈਏ। ਸੋ ਬੈਠੇ ਬੈਠੇ ਮੇਰੇ ਦਿਮਾਗ 'ਚ ਵਿਚਾਰ ਆਇਆ, ਮੈਂ ਕਿਹਾ ਜਿੱਥੇ ਜਿਹੜੀਆਂ ਥਾਵਾਂ ਮੈਂ 10ਵੀਂ 'ਚ ਪੜ੍ਹੀਆਂ ਸੀਗੀਆਂ ਉਹ ਥਾਵਾਂ 'ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਜਿਵੇਂ ਉਹਦੇ ਵਿੱਚ ਜਗਨਨਾਥਪੁਰੀ ਦਾ ਮੰਦਰ ਆ ਗਿਆ, ਖਜਰਾਹੋ ਦੇ ਮੰਦਰ ਆ ਗਏ, ਹਜੂਰ ਸਾਹਿਬ ਆ ਗਿਆ, ਅਲੋਰਾ ਕੇਵਸ ਆ, ਜਨਤਾ ਅਲੋਰਾ ਮੈਨੂੰ ਨਾਮ ਐਂ ਲੱਗਿਆ ਕਰੇ, ਮੈਂ ਕਿਹਾ ਯਾਰ ਅਸੀਂ ਕੀ ਪੜ੍ਹਦੇ ਰਹੇ ਹਾਂ, ਬੁੱਧ ਦੀਆਂ ਗੁਫਾਵਾਂ ਉੱਥੇ ਬਣੀਆਂ ਕਿਹਦੀਆਂ, ਕਿਹੜੇ ਕਿਹੜੇ ਧਰਮ ਦੀਆਂ ਗੁਫਾਵਾਂ, ਮੇਰਾ ਦਿਮਾਗ ਵਿੱਚ ਇਹੀ ਸਵਾਲ ਸੀ। ਸੋ ਉਸ ਹਿਸਾਬ ਨੂੰ ਲੈ ਕੇ ਮੈਂ ਫਿਰ ਇਹ ਟੂਰ ਪਲੈਨ ਕੀਤਾ ਸੀਗਾ ਜੂਨ 2017 ਦੇ ਵਿੱਚ ਜੀ।
ਅਤੇ ਉੱਥੇ ਭਾਂਤ ਭਾਂਤ ਦੀ ਲੱਕੜੀ, ਭਾਂਤ ਭਾਂਤ ਦੇ ਲੋਕਾਂ ਨੂੰ ਮਿਲਣ ਦਾ ਤੁਹਾਨੂੰ ਸਬੱਬ ਬਣਿਆ ਹੋਣਾ, ਸੋ ਲੋਕ ਕਿੱਦਾਂ ਰਿਐਕਟ ਕਰਦੇ ਆ ਖਾਸ ਤੌਰ 'ਤੇ ਸੈਲਾਨੀਆਂ ਲਈ, ਉਹਨਾਂ ਦੀਆਂ ਨਜ਼ਰਾਂ ਕੁਛ ਕਹਿੰਦੀਆਂ ਜਾਪਦੀਆਂ ਤੁਹਾਨੂੰ?
ਬਿਲਕੁਲ, ਉੜੀਸਾ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ, ਉਹ ਜਿਹੜੇ ਉੜੀਸਾ ਦੇ ਲੋਕ ਆ, ਉੜੀਆ ਲੋਕ ਆ, ਬਹੁਤ ਇੱਜ਼ਤ ਕਰਦੇ ਤੁਹਾਡੀ, ਉਹ ਗੈਸਟਾਂ ਨੂੰ ਮਤਲਬ ਕੋਈ ਇਹ ਨਹੀਂ ਕਿ ਤੁਹਾਨੂੰ ਬੰਦਾ ਬਾਹਰ ਲਾ ਕੇ ਤੁਹਾਨੂੰ ਜਾਂ ਉੜੀ ਕੋਈ ਲੋਕਲ ਬੰਦਾ ਵੀ ਤੁਹਾਨੂੰ ਕੋਈ ਮਾੜਾ ਚੰਗਾ ਬੋਲ ਜਾਵੇਗਾ, ਬਹੁਤ ਵਧੀਆ ਰਿਸਪੈਕਟ ਕਰਦੇ ਆ। ਈਵਨ ਕਿ ਜਗਨਨਾਥਪੁਰੀ ਦੇ ਮੰਦਰ ਵਿੱਚ ਵੀ, ਚਲੋ ਇਹ ਧਾਰਮਿਕ ਗੱਲ ਹੋ ਜਾਂਦੀ ਹੈ, ਬਟ ਉਹਦੇ 'ਚ ਸਿਰਫ ਅਤੇ ਸਿਰਫ ਹਿੰਦੂ ਅਤੇ ਸਰਦਾਰ ਬੰਦੇ ਦੀ ਹੀ ਐਂਟਰੀ ਆ, ਹੋਰ ਕੋਈ ਬੰਦਾ ਨਹੀਂ ਜਾ ਸਕਦਾ ਉਸ ਮੰਦਰ ਦੇ ਵਿੱਚ, ਕਿਉਂਕਿ ਉਹ ਸਿੱਖਾਂ ਦੀ ਵੀ ਉੱਨੀ ਇੱਜ਼ਤ ਕਰਦੇ ਆ, ਉਹ ਕਹਿੰਦੇ ਕਿ ਸਿੱਖ ਸਾਡੇ ਵੱਡੇ ਭਰਾ ਛੱਤਰੀ ਬੰਦੇ ਹੈਗੇ ਆ ਜਿਹੜੇ ਲੜੇ ਸੀਗੇ, ਅਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਾਣੀ ਰਚੀ ਸੀ, ਇਸ ਕਰਕੇ ਉਸ ਮੰਦਰ ਵਿੱਚ ਸਰਦਾਰ ਬੰਦਾ ਪੱਗ ਬੰਨ੍ਹ ਕੇ ਜਾ ਸਕਦਾ, ਬਟ ਹੋਰ ਕਿਸੇ ਧਰਮ ਦਾ ਬੰਦਾ ਅਲਾਓ ਨਹੀਂ। ਲੇਕਿਨ ਇੱਜ਼ਤ ਉਹ ਸਭ ਦੀ ਕਰਦੇ, ਬਾਹਰ ਤੁਸੀਂ ਜਾਂਦੇ ਹੋ ਕਿਤੇ ਤੁਹਾਨੂੰ ਕੋਈ ਐਂ ਲੱਗੂ। ਹਾਂ ਗੰਦਗੀ ਵਾਲਾ ਤਾਂ ਮਤਲਬ ਤੁਸੀਂ ਗੱਲ ਛੱਡ ਦਿਓ, ਇੰਨੀ ਗੰਦਗੀ ਮੈਨੂੰ ਜ਼ਿੰਦਗੀ 'ਚ ਮਤਲਬ ਮੈਂ ਉਹ ਮੈਨੂੰ ਬਹੁਤ ਬੁਰੀ ਲੱਗੀ ਪੁਰੀ ਵਿੱਚ ਕਿ ਐਡਾ ਵੱਡਾ ਥਾਂ ਹੋਵੇ ਹਿੰਦੂਆਂ ਦਾ ਅਤੇ ਇੱਥੇ ਇੰਨਾ ਗੰਦ ਪਾਇਆ ਪਿਆ ਇਹਨਾਂ ਨੇ, ਅਤੇ ਕੋਈ ਕਲੀਨਿੰਗ ਨਹੀਂ ਕਰ ਸਕਦੇ ਜਾਂ ਕੋਈ ਪ੍ਰਸ਼ਾਸਨ ਕੀ ਕਰ ਰਿਹਾ ਉੱਥੇ।
ਅਤੇ ਅਜੰਤਾ ਅਲੋਰਾ ਦੀਆਂ ਗੁਫਾਵਾਂ, ਉਹਨਾਂ ਦੀ ਸਾਂਭ ਸੰਭਾਲ ਕਿਵੇਂ ਦੀ ਆ?
ਸਾਂਭ ਸੰਭਾਲ ਇਹਦੇ ਬਾਰੇ ਮੈਂ ਲਿਖਿਆ ਜੀ, ਅਜੰਤਾ ਅਲੋਰਾ ਆਪਸ ਵਿੱਚ 100 ਕਿਲੋਮੀਟਰ ਦੂਰ ਹਨ ਇੱਕ ਦੂਜੇ ਤੋਂ, ਔਰੰਗਾਬਾਦ ਦੇ ਇੱਕ ਦੂਜੇ ਪਾਸੇ 'ਤੇ ਹੈ, ਇੱਕ ਦੂਜੇ ਪਾਸੇ 'ਤੇ ਹੈ ਜੀ। ਮਤਲਬ ਜੇ ਤੁਸੀਂ ਘੁੰਮਣਾ ਇੱਕ ਦਿਨ 'ਚ ਅਜੰਤਾ ਘੁੰਮੋਗੇ, ਇੱਕ ਦਿਨ 'ਚ ਅਲੋਰਾ। ਸੋ ਜਿਹੜੀਆਂ ਗੁਫਾਵਾਂ ਦੇਖੀਆਂ, ਗੁਫਾਵਾਂ ਜਿਸ ਤਰੀਕੇ ਨਾਲ ਛੱਡ ਕੇ ਗਏ ਆ ਉਹ ਰਾਜੇ, ਅਤੇ ਉਹ ਅੱਜ ਵੀ ਉੱਦਾਂ ਹੀ ਪਈਆਂ, ਅਨਲੈਸ ਕਿ ਉੱਥੇ ਆਪਣੇ ਜਿਹੜੇ ਲੋਕਲ ਬੰਦੇ ਹੁਣ ਜਿਹੜੇ ਕੰਮ ਕਰ ਰਹੇ, ਮੈਨੂੰ ਉਹ ਜ਼ਰੂਰ ਲੱਗੇ ਸਿਕਿਉਰਿਟੀ ਗਾਰਡ ਕਿ ਕੋਈ ਪਾਨ ਖਾ ਰਿਹਾ, ਕੋਈ ਬੀੜੀ ਪੀ ਰਿਹਾ ਅਤੇ ਉੱਥੇ ਥੁੱਕ ਰਿਹਾ, ਚੱਪਲਾਂ ਪਾ ਕੇ ਖੜ੍ਹੇ ਆ। ਐਡਾ ਵੱਡਾ ਟੂਰਿਸਟ ਅਟਰੈਕਸ਼ਨ ਸੀਗਾ, ਅਤੇ ਉੱਥੇ ਜਦੋਂ ਤੁਸੀਂ ਬਾਹਰਲੇ ਟੂਰਿਸਟ ਆਉਂਦੇ ਆ ਉਹਨਾਂ ਅੱਗੇ ਕੋਈ ਚੰਗਾ ਇੰਪ੍ਰੈਸ਼ਨ ਨਹੀਂ ਪੈਂਦਾ ਉਸ ਗੱਲ ਦਾ। ਸੋ ਥੋੜ੍ਹਾ ਜਿਹਾ ਉਹਨੂੰ ਸੈਟਿੰਗ ਕਰਨ ਦੀ ਜ਼ਰੂਰਤ ਹੈਗੀ ਆ, ਬਸ ਵਧੀਆ ਬੱਸਾਂ ਚਲਾਉਣ ਦੀ ਲੋੜ ਹੈ, ਕਿਉਂਕਿ ਕੁਝ ਗੁਫਾਵਾਂ ਥੋੜ੍ਹੀਆਂ ਜਿਹੀਆਂ ਪਾਸੇ ਆ, 2-3 ਕਿਲੋਮੀਟਰ 'ਤੇ ਤੁਹਾਨੂੰ ਇੱਕ ਬਹੁਤ ਟੁੱਟੀ ਬੱਸ ਆ ਜਿਹੜੀ 'ਤੇ ਬੈਠ ਕੇ ਤੁਹਾਨੂੰ ਉੱਥੇ ਤੱਕ ਜਾਣਾ ਪੈਂਦਾ ਗੁਫਾਵਾਂ ਦੇਖਣ ਲਈ।
ਸੋ ਜਿਹੜਾ ਬਾਹਰਲੇ ਮੁਲਕਾਂ ਤੋਂ ਜਾਂਦਾ ਬੰਦਾ ਉਹਦੇ ਲਈ ਤਾਂ ਇਹ ਥੋੜ੍ਹਾ ਜਿਹਾ ਮਾੜਾ ਤਜ਼ਰਬਾ,
ਮਤਲਬ ਮਾੜਾ ਤਜ਼ਰਬਾ, ਕਿਉਂਕਿ ਥੋੜ੍ਹਾ ਜਿਹਾ ਜਿਵੇਂ ਬੰਦੇ ਦੇ ਬਣਾਉਣ ਦੇ ਬਟਨ ਖੁੱਲ੍ਹੇ, 3 ਬਟਨ ਖੁੱਲ੍ਹੇ ਅਤੇ ਬੰਦੇ ਖੜ੍ਹੇ ਆ ਗਾਈਡ ਜਾਂ ਸਿਕਿਉਰਿਟੀ ਗਾਰਡ, ਯਾਰ ਉਹ ਤੁਸੀਂ ਕਹੋਗੇ ਕਿ ਸਰਕਾਰ ਜਿਹੜੀ ਯੂਨੈਸਕੋ ਦੇ ਅੰਡਰ ਉਹ ਚੀਜ਼ ਹੋਵੇ ਅਤੇ ਸਰਕਾਰ ਉਹਨੂੰ ਤਾਂ ਸਹੀ ਤਰੀਕੇ ਨਾਲ ਹੀ ਉਹਨੂੰ ਯੂਜ਼ ਕਰ ਰਹੀ ਉਸ ਚੀਜ਼ ਨੂੰ, ਨਹੀਂ ਤਾਂ ਉੱਥੇ ਬਹੁਤ ਵਧੀਆ ਲੱਗੇ ਕਿ ਇੰਨਾ ਵੱਡਾ ਤੁਹਾਡਾ ਥਾਂ ਅਤੇ ਐਡੀਆਂ ਵਧੀਆ। ਦੇਖੋ ਉੱਥੇ 16 ਨੰਬਰ ਗੁਫਾ ਦੇ ਵਿੱਚ ਮੈਂ ਮੰਦਰ ਵੇਖਿਆ, ਐਡਾ ਖੂਬਸੂਰਤ ਮੰਦਰ ਤਰਾਸ਼ਿਆ ਉਹਨਾਂ ਨੇ, ਅਤੇ ਮਤਲਬ ਤੁਸੀਂ ਆਪ ਹੈਰਾਨ ਹੋਵੋਗੇ ਕਿ ਉਹ ਕਿੱਦਾਂ ਦੇ ਬੰਦੇ ਹੋਣੇ ਕਾਰੀਗਰ ਜਿਨ੍ਹਾਂ ਨੇ ਚੀਜ਼ਾਂ ਤਰਾਸ਼ੀਆਂ, ਅਤੇ ਅੱਜ ਵੀ ਚੀਜ਼ਾਂ ਉਹਨਾਂ ਸਮਿਆਂ ਦੇ ਵਿੱਚ
ਕੋਈ ਸਹੂਲਤ ਨਹੀਂ ਸੀ, ਸਿਰਫ ਥੋੜ੍ਹਾ ਛੈਣੀ।
ਬਿਲਕੁਲ ਬਿਲਕੁਲ, ਅਤੇ ਉਹਦੀ ਖਾਸੀਅਤ ਇਹ ਆਪਾਂ ਉਹ ਸ਼ਿਵ ਮੰਦਰ ਬਣਾਇਆ 16 ਨੰਬਰ ਵਿੱਚ, ਉਹ ਥੱਲੋਂ ਉੱਪਰ ਨੂੰ ਤਰਾਸ਼ਿਆ ਗਿਆ ਮੰਦਰ ਆ। 16 ਨੰਬਰ ਮੰਦਰ ਮੈਂ ਖੁਦ ਵੇਖ ਕੇ ਆਇਆ, ਭਗਵਾਨ ਸ਼ਿਵ ਜੀ ਦਾ ਮੰਦਰ ਆ, ਬੋਧੀਆਂ ਦੀ 3D ਫੋਟੋ ਮੈਂ ਵੇਖੀਆਂ ਉੱਥੇ, ਉਸ ਸਮੇਂ ਦੇ ਵਿੱਚ 3D ਫੋਟੋ ਬਣਾਈ। ਸੋ ਮੈਂ ਖੁਦ ਵੇਖੀ, ਛੱਤ ਦੇ ਵਿੱਚ ਫੋਟੋ ਲੱਗੀ ਇੱਕ ਬੀਬੀ ਦੀ, ਉਹਦੀ ਅੱਖ ਵਾਲੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਐਂ ਲੱਗੂ ਉਹ ਬੀਬੀ ਤੁਹਾਨੂੰ ਐਂਡ ਤੱਕ ਦੇਖਦੀ ਹੀ ਜਾ ਰਹੀ ਆ, ਭਾਵੇਂ 100 ਬੰਦਾ ਖੜ੍ਹ ਕੇ ਉਸ ਬੀਬੀ ਨੂੰ ਦੇਖ ਰਿਹਾ ਹੋਵੇ। ਸੋ ਕਲਾ ਬਹੁਤ ਸੀ ਉਹਨਾਂ ਕਾਰੀਗਰਾਂ 'ਚ ਜਿਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ, ਜਿਨ੍ਹਾਂ ਨੇ ਬਣਵਾਈਆਂ, ਉਹਨਾਂ ਵਿੱਚ ਵੀ ਡੈਡੀਕੇਸ਼ਨ ਸੀ ਕਿ ਅਸੀਂ ਕੁਛ ਕਰਕੇ ਜਾਣਾ ਇਹਨਾਂ ਲਈ
ਜੀ। ਅਤੇ ਅਜੰਤਾ ਅਲੋਰਾ ਤੋਂ ਬਿਨਾਂ ਹੋਰ ਕਿੱਥੇ ਕਿੱਥੇ ਗਏ ਫਿਰ ਤੁਸੀਂ ਭਾਰਤ 'ਚ?
ਫਿਰ ਜੀ ਮੇਨ ਅਟਰੈਕਸ਼ਨ ਸੀ ਖਜਰਾਹੋ, ਉਸ ਦੇ ਲਈ ਮੈਨੂੰ ਜਿਹੜਾ ਮੇਰਾ ਅੰਤ ਸੀਗਾ, ਮੈਨੂੰ ਇਹ ਸੀ ਕਿ ਖਜਰਾਹੋ ਤਾਂ ਮੈਂ ਦੇਖਣਾ ਹੀ ਹੈ, ਕਿਉਂਕਿ ਇਹਦਾ ਬਾਰੇ ਇੰਨਾ ਜ਼ਿਆਦਾ ਬਦਨਾਮ ਕੀਤਾ ਹੋਇਆ ਸੀ ਕਿ ਖਜਰਾਹੋ ਦੇ ਵਿੱਚ ਮਤਲਬ ਨਗਨ ਮੂਰਤੀਆਂ ਲੱਗੀਆਂ ਜਾਂ ਕੁਛ ਇੱਦਾਂ। ਇਹੀ ਗੱਲ ਮੈਂ ਪੁਰੀ ਦੇ ਕੋਨਾਰਕ ਦੇ ਸਨ ਟੈਂਪਲ ਬਾਰੇ ਸੁਣੀ ਸੀ, ਲੇਕਿਨ ਸਨ ਟੈਂਪਲ ਵਿੱਚ ਕੋਈ ਇੰਨਾ 2% ਹੋਣੀ ਆ, ਉਹਦਾ ਵੀ ਕੋਈ ਐਡਾ ਕੋਈ ਜ਼ਿਆਦਾ ਹੈ ਨਹੀਂ। ਚੀਜ਼ਾਂ ਪੜ੍ਹੀਆਂ ਸੀ ਬਟ ਆਪਾਂ, ਮੈਂ ਜਦੋਂ ਗਿਆ ਮੈਂ ਉੱਥੇ ਇਹੀ ਮੈਂ ਲਿਖਿਆ ਵੀ ਵਿਆ ਵਿੱਚ ਦੇ ਕਿਤਾਬ ਦੇ ਕਿ ਉਹਦਾ ਬਾਹਰ ਜਿਹੜਾ ਸਾਹਿਤ ਵਿਕਦਾ, ਸਾਰਾ ਕਾਮ ਦੇ ਸੰਬੰਧ ਸਾਹਿਤ ਬਾਹਰ ਵਿਕ ਰਿਹਾ, ਸਰਕਾਰ ਦੀ ਉਹ ਜਿਹੜੀ ਸਰਕਾਰ ਦੇ ਅੰਡਰ ਸਾਰਾ ਮੰਦਰ ਬਣੇ ਹੋਏ ਆ, ਲੇਕਿਨ ਬਹੁਤ ਵਧੀਆ ਤਰੀਕੇ ਨਾਲ ਮੰਦਰ ਉਹ ਰੱਖੇ ਹੋਏ ਹੈਗੇ ਆ, ਇੰਟਰਲੋਕ ਵਿਧੀ ਨਾਲ ਮੰਦਰ ਸਾਰੇ ਆ ਕਿ ਉਹ ਮੰਦਰ ਹਿਲਦੇ ਨਹੀਂ ਇੱਕ ਦੂਜੇ ਦੇ ਨਾਲ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਸੈੱਟ ਕੀਤੇ ਹੋਏ ਆ। ਤਾਂ ਦੂਜੀ ਗੱਲ ਆ, ਜਿੰਨਾ ਆਪਣੇ ਬੰਦੇ ਇਹ ਇਸ ਬਾਰੇ ਪ੍ਰਚਾਰ ਕਰਦੇ ਆ ਨੈਗੇਟਿਵਿਟੀ ਦਾ, ਇੰਨੀ ਉੱਥੇ ਕੁਛ ਐਡੀ ਗੰਦਗੀ ਹੈ ਨਹੀਂ, ਬੱਚੇ ਅਤੇ ਲੇਡੀਜ਼ ਉੱਥੇ ਆਮ ਹੀ ਮੰਦਰਾਂ ਨੂੰ ਦੇਖ ਰਹੀਆਂ, ਕਿਉਂਕਿ ਬਹੁਤ ਛੋਟੀਆਂ ਮੂਰਤੀਆਂ। ਜਦੋਂ ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਕਰਦੇ ਹਾਂ ਕਿ ਨਹੀਂ ਯਾਰ ਨਗਨ ਆ, 98% ਖੂਬਸੂਰਤੀ ਵਾਲੇ ਕੰਮ ਛੱਡ ਕੇ 2% ਉਹ ਉਸ ਹਿਸਾਬ ਦੇ ਨਾਲ ਉਹਨਾਂ ਨੇ ਮੂਰਤੀਆਂ ਬਣਾਈਆਂ ਸੀ ਕਿ ਜਦੋਂ ਕੋਈ ਬੰਦੇ ਦਾ ਮਨ ਉਚਾਟ ਹੋ ਜਾਂਦਾ ਉਹ ਮੰਦਰਾਂ ਵਿੱਚ ਆਊਗਾ, ਉਹ ਆਪਣਾ ਤਲਾਬ ਵੀ ਬਣੇ ਸੀ ਨਹਾਉਣ ਦੇ, ਨਹਾ ਕੇ ਬੰਦਾ ਆ ਰਿਹਾ, ਥੱਲੇ ਜਿਹੜੀ ਪਹਿਲੀ ਲਾਈਨ ਹੁੰਦੀ ਆ ਉਹ ਬੱਚਿਆਂ ਦੇ ਘੋੜੇ ਬਣੇ ਆ, ਜਾਨਵਰ ਬਣੇ ਆ ਉਹਦੇ 'ਤੇ ਵੱਖੋ ਵੱਖਰੇ, ਦੂਜੀ ਦੇ ਵਿੱਚ ਜਵਾਨੀ ਦਾ ਪਹਿਰ ਆ, ਤੀਜੀ ਦੇ ਵਿੱਚ ਮੰਦਰ ਆ। ਸੋ ਉਹਨਾਂ ਦੀ ਇਹ ਬਚਪਨ ਜਵਾਨੀ ਬੁਢਾਪੇ ਨੂੰ ਲੈ ਕੇ ਬਣਾਇਆ ਸੀ। ਸੋ ਲੇਕਿਨ ਅੱਛਾ ਕੰਸੈਪਟ ਸੀ, ਬਹੁਤ ਖੂਬਸੂਰਤ ਚੀਜ਼ਾਂ ਇਹ ਦੇਖਣ ਵਾਲੀਆਂ ਭਾਰਤ ਦੇ ਵਿੱਚ।
ਵੈਸੇ ਵੀ ਕਿਹਾ ਜਾਂਦਾ ਕਈ ਵਾਰ ਨੰਗੇਜ਼ ਦੇਖਣ ਵਾਲੀ ਦੀ ਅੱਖ 'ਚ ਆਉਂਦਾ।
ਹਾਂਜੀ, ਨੰਗੇਜ਼ ਉੱਥੇ ਉਹ ਚੀਜ਼ਾਂ ਅੱਜ ਕੱਲ੍ਹ ਆਮ ਹੀ ਆ ਜੀ ਡਾਕਟਰ ਸਾਹਿਬ। ਉਹਦੇ ਵਿੱਚ ਦੇਖੋ ਜਿਵੇਂ ਆਪਣੇ ਰਿਸ਼ੀ ਵਾਤਸਾਇਨ ਨੇ ਕਾਮ ਸੂਤਰਾ ਲਿਖ ਕੇ ਐਡੀ ਦੁਨੀਆਂ ਨੂੰ ਤੋਹਫਾ ਦਿੱਤਾ, ਜੋ ਵੀ ਹੈ ਚਲੋ ਆਪਾਂ ਜ਼ਿੰਦਗੀ 'ਚ ਆਪਣੇ ਇੱਕ ਸਟੈਪ
ਹੈ ਤਾਂ ਸੱਚਾਈ ਇਹ
ਜੀ, ਇਹ ਸੱਚਾਈ
ਤੋਂ ਭੱਜਿਆ ਨਹੀਂ ਜਾ ਸਕਦਾ।
ਈਵਨ ਦੁਨੀਆਂ ਦੇ ਵੱਖ ਵੱਖ ਏਅਰਪੋਰਟਾਂ ਦੇ ਉੱਤੇ ਲਿਖਿਆ ਹੁੰਦਾ ਖਜਰਾਹੋ ਟੈਂਪਲ ਤੋਂ ਤੁਸੀਂ ਵਿਜ਼ਿਟ ਕਰੋ, ਉੱਥੇ ਗੋਰੇ ਵੀ ਸੀ, ਪੰਜਾਬੀ ਆਪਣੇ ਇੰਡੀਅਨ ਬੰਦੇ ਦੇਖ ਰਹੇ ਆ। ਸੋ ਇੰਨੀਆਂ ਮੂਰਤੀਆਂ, ਦੇਖੋ ਮੂਰਤੀ ਦੇ ਵਿੱਚ ਅੱਜ ਕੱਲ੍ਹ ਦੇ ਜੋ ਫਿਲਮਾਂ 'ਚ ਚੱਲ ਰਿਹਾ ਉਦੋਂ ਤਾਂ ਘੱਟ ਹੀ ਨੰਗੇਜ਼ ਉੱਥੇ ਦੇਖਣ ਨੂੰ ਮਿਲਿਆ
ਜੀ। ਅਤੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਕਿ ਕਿਤਾਬ ਨੂੰ ਆਪਾਂ ਇੱਕ ਪਾਸੇ ਰੱਖ ਲੈਂਦੇ ਹਾਂ, ਜੇ ਕੋਈ ਘੁੰਮਣਾ ਫਿਰਨਾ ਚਾਹੁੰਦਾ ਹੋਵੇ, ਗੱਲ ਭਾਵਾਂ ਅਮਰੀਕਾ ਦੀ ਕਰਨੀ ਹੋਵੇ ਭਾਵਾਂ ਭਾਰਤ ਦੀ ਕਰਨੀ ਹੋਵੇ, ਤਾਂ ਉਹਦੇ ਲਈ ਕੁਛ ਖਾਸ ਟਿਪਸ ਅਗਰ ਦੇਣੇ ਹੋਣ ਕਿ ਵੀ ਆਹ ਖਾਸ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜਦ ਕਿਤੇ ਵੀ ਸੈਰ ਸਪਾਟਾ ਕਰਨ ਜਾਣਾ।
ਹਾਂਜੀ, ਇੱਕ ਤਾਂ ਉਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਦੇਖੋ ਪੈਸਾ ਹੈਗਾ ਨਹੀਂ ਹੈਗਾ ਇਹ ਗੱਲ ਨੂੰ ਤਾਂ ਆਪਾਂ ਛੱਡਣਾ ਹੁੰਦਾ, ਪਹਿਲੀ ਗੱਲ ਆ ਕਿ ਤੁਸੀਂ ਕੋਸ਼ਿਸ਼ ਕਰੋ ਟਿਕਟ ਉਹ ਦੇਖੋ ਕਿ ਜਿਹੜੀ ਤੁਹਾਨੂੰ ਨੋਰਮਲ ਦੀ ਰੇਟ ਦੇ ਵਿੱਚ ਪੈ ਜਾਵੇ। ਬਾਹਲੀ ਮਹਿੰਗੀ ਲਓਗੇ ਤਾਂ ਤੁਸੀਂ ਵੱਧ ਤੋਂ ਵੱਧ 1 ਜਾਂ 2 ਘੰਟੇ ਸਫ਼ਰ ਬਚਾ ਲਓਗੇ, ਇਦੋਂ ਵੱਧ ਕੁਛ ਨਹੀਂ ਬਚਣਾ। ਜੇ ਤੁਸੀਂ ਟਿਕਟ 1800 ਦੀ ਲੈ ਰਹੇ ਹੋ ਅਤੇ ਫਲਾਈਟ 24 ਘੰਟੇ 'ਚ ਪਹੁੰਚ ਰਹੀ ਹੈ, ਦੂਜੀ ਟਿਕਟ ਤੁਹਾਨੂੰ 1200 ਦੇ ਵਿੱਚ 26 ਘੰਟੇ 'ਚ ਪਹੁੰਚ ਰਹੀ ਹੈ, ਤਾਂ ਮੈਂ ਜ਼ਰੂਰ 1200 ਵਾਲੀ ਪ੍ਰੈਫਰ ਕਰੂੰਗਾ। ਦੂਜੀ ਗੱਲ ਇਹ ਕਿ ਥੋੜ੍ਹਾ ਜਿਹਾ ਪਲੈਨਿੰਗ ਜ਼ਰੂਰ ਕਰ ਲਓ ਕਿ ਤੁਸੀਂ ਕਿੱਥੇ ਕਿੱਥੇ ਜਾਣਾ ਜਾਂ ਕਿੱਥੇ ਰਹਿਣਾ, ਤੁਹਾਡੇ ਕੋਈ ਇੱਥੇ ਸਰਕਲ ਹੈਗਾ ਤੁਹਾਡੇ ਦੋਸਤਾਂ ਦਾ, ਉਹਨਾਂ ਨੂੰ ਪਹਿਲਾਂ ਇਨਫੋਰਮ ਕਰ ਦਿਓ ਕਿ ਮੈਂ 1 ਦਿਨਾਂ ਤੋਂ 1 ਦਿਨਾਂ ਦੇ ਲਈ ਉੱਥੇ ਆ ਰਿਹਾ। ਸੋ ਬਾਕੀ ਜਿਹੜਾ ਹਲਕਾ ਫੁਲਕਾ ਸਮਾਨ ਆਪਣੇ ਨਾਲ ਜ਼ਰੂਰ ਰੱਖੋ, ਹੈਂਡ ਬੈਗ 7 kg ਦਾ, ਕਿਉਂਕਿ ਜਿਹੜੇ ਡੋਮੈਸਟਿਕ ਸਫ਼ਰ ਹੁੰਦੇ ਆ ਤੁਹਾਨੂੰ ਉਹ ਤੁਸੀਂ ਸਾਰਾ ਸਮਾਨ ਹੀ ਲੈ ਕੇ ਜਾ ਸਕਦੇ। ਸੋ ਬਾਕੀ ਤਾਂ ਤੁਹਾਨੂੰ 7 ਕਿਲੋ ਦੇ ਹੈਂਡ ਬੈਗ ਨਾਲ ਥੋੜ੍ਹਾ ਜਿਹਾ ਕੋਸ਼ਿਸ਼ ਇਹ ਕਰੋ ਕਾਲੇ ਕੱਪੜੇ ਰੱਖ ਲਓ ਕਿਉਂਕਿ ਉਹ ਗੰਦੇ ਘੱਟ ਹੁੰਦੇ ਆ, ਅਤੇ ਚੱਪਲਾਂ ਦੇ ਵਿੱਚ ਜ਼ਿਆਦਾ ਤੁਸੀਂ ਘੁੰਮੋ ਫਿਰੋ ਜੇ ਗਰਮੀ ਦਾ ਮੌਸਮ ਹੈ, ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਮਰ ਦੇ ਵਿੱਚ ਜਾਓ, ਜ਼ਿਆਦਾਤਰ ਮੀਂਹ ਨਾ ਹੋਣ ਉਸ ਟਾਈਮ ਦੇ ਵਿੱਚ। ਸੋ ਥੋੜ੍ਹਾ ਜਿਹਾ ਮੈਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਸੀ ਹਰੇਕ ਟੂਰ ਦੇ ਵਿੱਚ ਕਿ ਮੌਸਮ ਵਧੀਆ ਹੋਵੇ ਅੱਗੇ ਆਪਾਂ ਜਿੱਥੇ ਜਾ ਰਹੇ ਹਾਂ, ਕਿ ਜੇ ਮੀਂਹ ਹੁੰਦਾ ਖਜਰਾਹੋ ਦੇ ਮੰਦਰ ਅਸੀਂ ਦੇਖ ਨਹੀਂ ਸਕਣੇ ਸੀ ਜਾਂ ਸਨ ਟੈਂਪਲ ਨਹੀਂ ਦੇਖ ਸਕਣਾ ਸੀਗਾ।
ਸੋ ਮੀਂਹਾਂ 'ਚ ਉਹ ਇਲਾਕਾ ਬੰਦ ਹੁੰਦਾ ਜਾਂ
ਇਲਾਕਾ ਪਰ ਤੁਸੀਂ ਬਾਹਰ ਖੜ੍ਹ ਹੀ ਨਹੀਂ ਸਕਦੇ ਜੀ, ਬਾਹਰ ਇੰਨੇ ਮੀਂਹ ਦੇ ਵਿੱਚ ਜੇ ਮੀਂਹ ਕਈ ਵਾਰੀ, ਕਿਉਂਕਿ ਸਮੁੰਦਰ ਕੰਢੇ ਬਣੇ ਆ ਜੀ ਸਾਰਾ, ਜਿਵੇਂ ਪੁਰੀ ਦੇ ਵਿੱਚ ਵੀ ਬਣੇ ਆ ਜੀ, ਸਮੁੰਦਰ ਦੇ ਜਮ੍ਹਾਂ ਕੰਢੇ 'ਤੇ ਬਣਿਆ ਉਹ ਸਨ ਟੈਂਪਲ ਹੈ ਜੀ ਸਾਡਾ। ਸੋ ਜੇਕਰ ਮੀਂਹ ਹੋਊਗਾ ਤਾਂ ਤੁਸੀਂ ਉਹ ਮੰਦਰ ਦੀ ਖੂਬਸੂਰਤੀ ਨਹੀਂ ਦੇਖ ਸਕਦੇ ਇੰਨੀ ਜ਼ਿਆਦਾ।
ਅਤੇ ਪੱਲੇ ਨਹੀਂ ਧੇਲਾ ਅਤੇ ਕਰਦੀ ਮੇਲਾ ਮੇਲਾ, ਅਮਰੀਕਾ ਜਾਣਾ ਹੋਵੇ ਫਿਰ ਤਾਂ ਜੇਬ 'ਚ ਦਮੜੇ ਹੋਣੇ ਜ਼ਰੂਰੀ ਹੈ,
ਬਹੁਤ ਜ਼ਿਆਦਾ ਹੋਣੇ ਚਾਹੀਦੇ ਆ, ਕਿਉਂਕਿ ਅਮਰੀਕਾ ਵਿੱਚ ਡੋਲਰ ਚੱਲਦੇ ਆ, ਇੰਡੀਆ ਦੇ ਵਿੱਚ ਤਾਂ ਫਿਰ ਮੈਂ ਇੰਡੀਅਨ ਰੁਪੀਸ ਸੀਗੀ ਜਿਹੜੀ ਆਪਾਂ ਮੰਦਰਾਂ ਦੇ ਵਿੱਚ ਐਂਟਰੀ ਸੀਗੀ ਚੱਲ ਰਹੀ, ਅਤੇ ਬਟ ਅਮਰੀਕਾ ਦੇ ਵਿੱਚ ਤੁਹਾਨੂੰ ਇਹੀ ਰੱਖਣਾ ਪੈਣਾ ਕਿ ਤੁਹਾਨੂੰ ਜੇਬ ਥੋੜ੍ਹੀ ਜਿਹੀ ਭਰ ਕੇ ਲੈ ਕੇ ਜਾਣੀ ਪੈਣੀ ਆ, ਕਿ ਜੇ ਤੁਸੀਂ ਉੱਥੇ ਘੁੰਮਣਾ, ਕਿਉਂਕਿ ਹਰ ਇੱਕ ਜਿਹੜਾ ਜਿਵੇਂ ਡਿਜ਼ਨੀ ਵਰਲਡ ਆ ਉਹਦੀ ਐਂਟਰੀ $150 to $180 ਪਰ ਡੇ ਦੀ ਐਂਟਰੀ ਹੈ ਡਿਜ਼ਨੀ ਵਰਲਡ ਦੀ। ਸੋ ਜਾਂ ਕਿਸੇ ਵੀ ਪਾਰਕ 'ਚ ਤੁਸੀਂ ਐਂਟਰ ਕਰੋਗੇ, ਨਾਸਾ ਦੇ ਵਿੱਚ ਘੁੰਮਣ ਜਾਣਾ, ਤੁਸੀਂ ਐਸਟ੍ਰੋਨੌਟ ਬੈਠ ਕੇ ਖਾਣਾ ਵੀ ਖਾ ਸਕਦੇ ਹੋ, ਡਿਨਰ ਕਰੋ, ਲੰਚ ਕਰੋ, ਉਹਦੇ ਪੈਸੇ ਅਲੱਗ ਆ, ਹਰ ਇੱਕ ਚੀਜ਼ ਦਾ ਉੱਥੇ ਮੁੱਲ ਆ ਜੀ ਤੁਹਾਨੂੰ ਦੇਣਾ ਪੈਣਾ
ਜੀ। ਬਹੁਤ ਬਹੁਤ ਮਿਹਰਬਾਨੀ ਗਿੰਨੀ ਤੁਸੀਂ ਸਟੂਡੀਓ 'ਚ ਆਏ ਅਤੇ ਇਹ ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਇਹ ਕਿਤਾਬ ਦਾ ਕੋਈ ਇਲੈਕਟ੍ਰੋਨਿਕ ਫਾਰਮੈਟ, ਕੋਈ PDF ਵੀ ਸੋਚਿਆ ਵੀ ਸਕੈਨ ਕਰਕੇ ਅਤੇ ਇਹਨੂੰ ਇੰਟਰਨੈਟ 'ਤੇ ਵੀ ਪਾ ਦਈਏ?
ਸੋਚਿਆ ਸੀਗਾ ਬਟ ਹਜੇ ਰਿਸਪੋਂਸ ਜਿਵੇਂ ਅੱਛਾ ਆ ਰਿਹਾ ਸੀਗਾ ਜੀ, ਮੈਂ ਇਹ ਬੁੱਕ ਦਿੱਤੀ ਵੀ ਕਿਸੇ ਨੂੰ ਨਹੀਂ ਜ਼ਿਆਦਾਤਰ, ਜਿਵੇਂ ਇਹ ਡੀਲਰਾਂ ਨੂੰ ਨਹੀਂ ਦਿੱਤੀ, ਕਿਉਂਕਿ ਮੈਨੂੰ ਇਹ ਸੀ ਕਿ ਨੋਰਮਲ ਪ੍ਰਾਈਸ ਦੇ ਵਿੱਚ ਹੀ ਇਹ ਬੁੱਕ ਅੱਗੇ ਤੱਕ ਪਹੁੰਚਾਈ ਜਾਵੇ।
ਕਿੰਨੀਆਂ ਕਿਤਾਬਾਂ 'ਚ ਪਾਈਆਂ ਨੇ?
ਇਹਦੀ 300 ਬੁੱਕ ਛਪੀ ਆ ਜੀ ਇੱਕ ਵਾਰ, ਅਤੇ ਚਲੋ ਜਿੰਨੇ ਵੀ ਦੋਸਤਾਂ ਤੋਂ ਆ ਰਹੀ ਹੈ ਡਿਮਾਂਡ ਆਪਾਂ ਉਹਨਾਂ ਨੂੰ ਅੱਗੇ ਪੋਸਟ ਕਰ ਦਿੰਦੇ ਹਾਂ, ਬਟ ਮੈਂ ਅੱਗੇ ਨਹੀਂ ਜਿਵੇਂ ਸੇਲ ਕਰ ਰਿਹਾ ਹਜੇ, ਅਗਲਾ ਐਡੀਸ਼ਨ ਕੱਢਾਂਗੇ ਥੋੜ੍ਹੇ ਚਿਰ ਤੱਕ। ਬਟ ਫਿਰ
ਕਿਹੜੇ ਕਿਹੜੇ ਮੁਲਕ ਹੁਣ ਘੁੰਮਣ ਦਾ ਇਰਾਦਾ, ਅਗਲੇ ਸਫ਼ਰਨਾਮੇ 'ਚ ਕੀ ਉਡੀਕ ਕਰੀਏ?
ਅਗਲੇ ਸਫ਼ਰਨਾਮੇ 'ਚ ਮੈਨੂੰ ਲੱਗਦਾ, ਕਿਉਂਕਿ ਹੁਣ ਜਿੱਦਾਂ ਦੀ ਲੋਕਾਂ ਨੂੰ ਮੇਰੇ ਤੋਂ ਚੀਜ਼ ਦਿਖੀ ਆ ਉਹ, ਸੋ ਲੋਕ ਇਹਦੂ ਵਧੀਆ ਚੀਜ਼ ਦੀ ਉਮੀਦ ਕਰਨਗੇ ਕਿ ਇਹ ਜੋ ਜੋ ਚੀਜ਼ਾਂ ਮੈਂ ਹੋਰ, ਹੁਣ ਪਤਾ ਨਹੀਂ ਕੁਛ ਵੀ ਹਜੇ ਤੱਕ ਤਾਂ ਵੀ ਮੈਂ ਕਿੱਥੇ ਜਾਣਾ ਕੁਛ ਵੀ ਨਹੀਂ ਪਤਾ, ਮੇ ਬੀ ਕੱਲ੍ਹ ਨੂੰ ਕੋਈ ਪਲਾਨ ਬਣ ਜਾਵੇ ਤਾਂ ਬਣ ਜਾਵੇ, ਕਿਉਂਕਿ ਇੱਕਦਮ ਹੀ ਪਲਾਨ ਬਣੂਗਾ ਜੇ ਬਣਿਆ, ਫਿਲਹਾਲ ਕੋਈ ਵੀ ਜਾਣਦਾ ਹਜੇ ਹੈ ਨਹੀਂ ਪਲਾਨ ਕਿਤੇ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਸਟੂਡੀਓ ਆਉਣ ਲਈ, ਧੰਨਵਾਦ।
ਬਹੁਤ ਧੰਨਵਾਦ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
Hear more stories in your language by visiting sbs.com.au.